भोग रहे में मनते तनते सिर लो तन हो सब ही नहीं को असी तो कहते भाई अपना शरीर भी दान करया होया बच्चे भी दान करे हुए ने सब कुछ दान करया होया सो दान जड़ा है यह चौथी चौथा नेम हुंदा यह जरूरी हुंदा है सो तीन प्रकार की मैं बेनती करी सी कि एक तो दान ताम सी हुंदा कला क्रोध दे नाल दिता होया खिज के दिता होया दूसरा अपने जस वास्ते दिता होया राजसी दान हुंदा इहदा फल थोड़ा हुंदा तीसरा दान हुंदा है सही थां दे के दान देना खेत पछाण बीजा दान सो यह जरा सही थां दे के करके बिना सपात्र देखी ए शांत की फल सुख सेखी ए फल बहुत ज्यादा हुंदा वाहिगुरु को जान कह सब पदार्थ दे तनक ना अपना मन ही ताहे अखै फल ले अपना मन के ना देवे मैं दिना वाहिगुरु का जान के देवे दर्व किथो किदो विद्या को दान कहिंदे दान पैसे का भी दान हुंदा कोई पढ़िया होया है विद्या का दान करो कोई सियाना बंदा है अकल का दान करो सेहतमंद है सेहत का दान करो ये सारे देत संत की है निर्माण ते को फल है अमित विशाल कहते बहुत ज्यादा फल हुंदा है वेद संत पाखत इष्टा वेद भी ते संत भी सारे इस तरह कहते ने सो ये चौथा नेम होया करता है पंजवा नेम हुंदा पूजा गुरु की पूजा करनी पंचम पूजा मन कर करनी रस्म पूजी नहीं करनी मन तो पूजा करनी है हृदय भावनी गुरमय धरनी गुरु नु समझना है भी यह परमेश्वर है सफली पूजा हो ताकि सद भावनी सो मन जाएगी जिदे भावनी नाल जरा पूजा करता है ओदा पूरा होया करता छेवां जड़ा है ओ होया करता है गुरु की बाणी ते नेचा करना जे बाणी दे उत्ते नेचा नहीं है ता कुछ फल प्राप्त हों जे नेचा नहीं है महाराज कहते एवें कूड़ कपट करके कूड़ी कपटी अखी मीट दे तिनका उतर जाएगा झूठ गवान एवें ही अखा मीटी बैठा अंदर नेचा नहीं बाणी ते बाणी कुछ होर कही जाते मन की मत छड़दा नहीं सो ए नेचा होना चाहिए सो छठम नेम निज गुर शब्द ताके जे अनुसार किसी को पढ़े सुने तिसको करे विचार गुर सिद्धांत बिना जो आन तिसके बचन सुना नहीं का जेड़े गुरु ग्रंथ साहब के सिद्धांत नाल बचन नहीं रलदे कहिंदे ओ कन नाल सुनना ना करे किते शंका पै जाएगा जे सुने ऊत पटांग गल्लां हुंदियां ने बहुत मन घरत बातां बनाई जांदे ने ते सिद्धांत नाल रलदियां नहीं गुरु ग्रंथ साहब दे ओ गल गुरु तों बहुत दूर लै जाया करदी सो इस तरह के नाल गुरु दे बचन दे उत्ते नेचा ए छेवीं चीज होया कर सतवां हैगा पाठ नूं सुनना ते सुनना प्यार दे नाल नेचे दे नाल सब तुम पठै सुने जे रीत बरतै तै अनुसारी प्रीत बिन दंभ गुर शब्द कमावन करै सदा है तन मन पावन आ भेख नहीं करना दंभ नहीं दिखाउणा लोगों के सामने अखा बीच बीच बैठी जाना अंदरों लगन नहीं है माला ले ली अंदरों प्रवेश ना चितनी जुड़ता ते माला फेर नमस्करे टिका लाउन छपान अंदरों नहीं बिरती जुड़ी हुई बारह भी दिखावा करे ते ओदे बारे तो महाराज ने बहुत सख्त ताड़ना की है ऐसा फरमान किया पर प्यार
बस कर Yeah.
ਵਰਤਾਪ ਗੇਰੂ ਕੇ ਵਸਤਾ ਆਪਣਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਰ ਛੋੜ ਪ੍ਰਦੇਸ਼ ਲਾਇਆ ਪੰਚ ਚੰਡਾਲ ਨਾਲੇ ਲੈ ਉਤੋਂ ਭੇਖ ਹੈ ਤੇ ਅੰਦਰਲੇ ਪਾਸੇ ਵਿਸ਼ਿਆਂ ਦੀ ਭਾਵ ਨੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਗੀ ਅਨੰਤ ਕਾਲ ਕਾਤੀ ਗੱਡੋ ਬਾਸ ਨਰਕ ਹੋਣੀ ਮਹਾਰਾਜ ਕਹਿੰਦੇ ਦੰਭ ਤੋਂ ਰਹਿਤ ਹੋ ਪਖੰਡ ਤੋਂ ਰਹਿਤ ਹੋ ਪਖੰਡ ਤੋਂ ਰਹਿਤ ਹੋ ਕੇ ਬਾਤ ਕਰ ਸਾਰੀ ਸੋ ਦੰਭ ਗੁਰ ਸ਼ਬਦ ਕਮਾਵਨ ਬਿਨਾ ਦੰਭ ਬਗੈਰ ਭੇਖ ਤੋਂ ਬਗੈਰ ਧੋਖਾ ਦੇਣ ਤੋਂ ਸ਼ਬਦ ਦੀ ਕਮਾਈ ਕਰ ਕਰੇ ਸਦਾ ਹੋਇਆ ਤਨ ਮਨ ਪਾਵਨ ਤਨ ਤੇ ਮਨ ਨੂੰ ਪਵਿੱਤਰ ਕਰ ਦਿੰਦਾ ਗੁਰੂ ਦਾ ਸ਼ਬਦ ਸੋ ਇਹ ਸੱਤਵੀਂ ਚੀਜ਼ ਹੈ ਅੱਠਵਾਂ ਜੋ ਨੇਮ ਹੈ ਉਹ ਹੈ ਸ਼ਾਂਤ ਕੀ ਬਿਰਤੀ ਸ਼ਾਂਤ ਕੀ ਬਿਰਤੀ ਚ ਰਹਿਣਾ ਕ੍ਰੋਧ ਦੀ ਬਿਰਤੀ ਚ ਨਾ ਰਹਿਣਾ ਰਜੋ ਗੁਣ ਬਿਰਤੀ ਚ ਨਾ ਰਹਿਣਾ ਸੋ ਅਸ਼ਟਮ ਬਿਰਤੀ ਸ਼ਾਂਤ ਕੀ ਰੱਖ ਹੈ ਨਿਵ ਚੱਲਣਾ ਮਧਰੀ ਮੁਖ ਪੱਕ ਨਿਮਰਤਾ ਦੇ ਵਿੱਚ ਰਹੇ ਤੇ ਮੁਖ ਤੋਂ ਮਿੱਠਾ ਬੋਲੇ ਕੌੜਾ ਸ਼ਬਦ ਨਾ ਬੋਲੇ ਦਸਵੇਂ ਬਰਮ ਹੋਮ ਜੋ ਕਮਾਵੇ ਬਰਮ ਹੋਮ ਕਿਹੜਾ ਹੁੰਦਾ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਦੂਸਰਾ ਹੁੰਦਾ ਹੈ ਦੁਤੀ ਹੋਮ ਹੈ ਗਿਆਨ ਕਾ ਰਸ ਲਿਖੀ ਕੇ ਦਰਬ ਇਹ ਇੰਦਰੀਆਂ ਨੇ ਜਿਹੜੀਆਂ ਇਹਨਾਂ ਨੂੰ ਵਸ ਕਰਨਾ ਗਿਆਨ ਅਗਨ ਮੈਂ ਹੋਮ ਸੀ ਤਨ ਹੰਗਤਾ ਆਦਿਕ ਸਰਬ ਇਹਨਾਂ ਸਾਰਿਆਂ ਨੂੰ ਮੈਂ ਮੇਰੀ ਨੂੰ ਦਗਧ ਕਰ ਦੇਣਾ ਇਹਨੂੰ ਕਹਿੰਦੇ ਹੋਮ ਹੁੰਦਾ ਹੈ ਤੇ ਇਹ ਹੋਮ ਜਿਹੜਾ ਹੈ ਦਸਵੇਂ ਬਰਮ ਹੋਮ ਜੋ ਕਮਾਵੇ ਕਰਾਵੇ ਭੁੱਖੇ ਸੰਤ ਸਿੱਖ ਮੁੱਖ ਪਾਵੇ ਸਾਧੂਆਂ ਦੇ ਗੁਰਸਿੱਖਾਂ ਦੇ ਮੁੱਖ ਚ ਅੰਨ ਪਾਉਣਾ ਇਹ ਬਰਮ ਹੋਮ ਹੋਇਆ ਕਰਦਾ ਤੇ ਇਹਦਾ ਫਲ ਬਹੁਤ ਹੋਇਆ ਕਰਦਾ ਸਮੇਤ ਜੱਗ ਦਾ ਫਲ ਪ੍ਰਾਪਤ ਹੁੰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਸਮੇਤ ਜੱਗ ਦਾ ਪ੍ਰਾਪਤ ਫਲ ਲੰਗਰ
ਸਿੱਖ
ਭਾਉ ਕਰ ਕੁਰ ਖੇਤ ਸਮੇਤ ਜਗ ਫਲ ਸਿੱਖ ਕੋ ਜਿਵਾਏ। ਬੰਦਗੀ ਕਰਨ ਵਾਲੇ ਮਹਾਂਪੁਰਸ਼ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਕਹਿੰਦੇ, ਸਮੇਤ ਜਗ ਦੇ ਫਲ ਬਰਾਬਰ ਹੁੰਦੇ। ਸੋ ਇਹ ਦਸਵੇਂ ਬ੍ਰਹਮ ਹੋਮ ਜੋ ਕਰਾਵੇ, ਦਸਵਾਂ ਜੋ ਨੇਮ ਹੈ ਉਹ ਬ੍ਰਹਮ ਹੋਮ ਦਾ ਲੰਗਰ ਛਕਾਉਣ ਦਾ, ਭੁੱਖੇ ਸੰਤ ਸਿੱਖ ਮੁਖ ਪਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਥ ਇਹ ਤੈਨੂੰ ਦਸ ਅਸੀਂ ਯਮ ਦੱਸੇ ਨੇ, ਦਸ ਨੇਮ ਰੱਖੇ ਨੇ, ਵੀਹ ਰਹਿਤਾਂ ਨੇ ਜਿਹੜੀ ਅੰਦਰ ਦੀਆਂ ਧਾਰਨ ਕਰਨੀਆਂ ਪੈਂਦੀਆਂ। ਜਦ ਧਾਰਦਾ ਫਿਰ ਨਾਮ ਦੀ ਪੌੜੀ ਆਉਂਦੀ ਹੈ ਜਿਹਦੇ ਤੇ ਚੜ੍ਹਨ, ਉਹਦਾ ਫਿਰ ਤੀਸਰਾ ਡੰਡਾ ਹੋਇਆ ਕਰਦਾ ਹੈ ਇਕਾਂਤ ਥਾਂ ਤੇ ਬੈਠਣਾ, ਜਿੱਥੇ ਰੌਲਾ ਰੱਪਾ ਨਾ ਹੋਵੇ, ਜਿੱਥੇ ਆਵਾਜਾਈ ਨਾ ਹੋਵੇ, ਜਿੱਥੇ ਰੌਣ ਨਾਲ ਬੈਠ ਸਕਦਾ ਹੋਵੇ ਤੇ ਜਿੱਥੇ ਕੁਛ ਸੁਣਾਈ ਨਾ ਦਿੰਦਾ। ਇੱਕ ਆਸਣ ਬਣਾ ਲਓ, ਕੋਈ ਚੌਂਕੀ ਬਣਾ ਲਓ ਘਰ ਵਿੱਚ, ਉੱਥੇ ਰੋਜ਼ ਬੈਠੋ ਉਸ ਥਾਂ ਤੇ। ਉੱਥੇ ਕੀ ਹੁੰਦਾ ਹੈ, ਜਿੱਥੇ ਅਸੀਂ ਰੋਜ਼ ਬੈਠਾਂਗੇ ਉੱਥੇ ਭਜਨ ਦੇ ਜਿਹੜੇ ਜਲਾਲ ਦੇ ਅੰਦਰੋਂ ਜਿਹੜੀਆਂ ਲਹਿਰਾਂ ਨਿਕਲਦੀਆਂ ਨੇ ਉਹਦਾ ਵਾਤਾਵਰਨ ਬਣ ਜਾਂਦਾ। ਉੱਥੇ ਜੋੜਾ ਲੈ ਕੇ ਨਾ ਜਾਓ, ਉਹਨੂੰ ਪਵਿੱਤਰ ਰੱਖੋ, ਜੂਠੇ ਹੱਥੀਂ ਉੱਥੇ ਨਾ ਜਾਓ, ਇਸ਼ਨਾਨ ਕਰਕੇ ਜਾ ਕੇ ਬੈਠੋ, ਸੁੱਚ ਪਵਿੱਤਰਤਾ ਰੱਖੋ। ਜਦੋਂ ਬੈਠੋਗੇ ਬੈਠ ਦੀ ਸਵਾਰ ਇੱਕਦਮ ਤੁਹਾਡਾ ਚਿੱਤ ਵਾਹਿਗੁਰੂ ਵੱਲ ਲੱਗ ਜਾਏਗਾ। ਸੋ ਚੌਥਾ ਜੋ ਹੁੰਦਾ ਹੈ ਤੇ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਆ ਕਿ ਉਹਨੂੰ ਪ੍ਰਾਣਾਯਾਮ ਕਹਿੰਦੇ ਨੇ, ਸਾਹ ਆਉਂਦੇ ਨੇ ਸਾਨੂੰ। ਜਦ ਤੱਕ ਇਹ ਮਨ ਜਿਹੜਾ ਸਾਹ ਦੀ ਸਵਾਰੀ ਕਰਦਾ, ਜੇ ਮਨ ਰੋਕਣਾ ਸਾਹ ਨੂੰ ਰੋਕ ਲਓ, ਮਨ ਰੁਕ ਜਾਏਗਾ, ਕਿਉਂਕਿ ਘੋੜਾ ਫੜ ਲਿਆ ਤਾਂ ਸਵਾਰ ਕਿੱਧਰ ਜਾਏਗਾ। ਸੋ ਇਹਦੇ ਬਾਰੇ ਬਹੁਤ ਲੰਮੀ ਚੌੜੀ ਵਿਆਖਿਆ ਹੈ, ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਉੜੈ ਮੈਂ ਹੰਸ ਮੈਂ ਕੰਧ ਚੀਜ਼ੇ। ਸੂਰ ਸਰ ਕਹਿੰਦੇ ਨੇ ਸੂਰਜ ਨਾਰੀ, ਸੋਮ ਸਰ ਹੈ ਚੰਦਰਮਾ ਨਾਰੀ, ਇਹਨਾਂ ਨੂੰ ਸਦਾ ਲੈ, ਇਹਨਾਂ ਨੂੰ ਮਰਿਆਦਾ ਚ ਲੈ ਆ। ਮਰਿਆਦਾ ਚ ਲੈ ਕੇ ਫਿਰ ਪ੍ਰੈਜੈਂਸ ਆਫ ਮਾਇੰਡ ਅੰਦਰ ਆਏਗੀ, ਨਹੀਂ ਆਉਂਦੀ ਨਹੀਂ ਹੈ। ਸੋ ਇਹ ਕਹਿੰਦੇ ਜ਼ਰੂਰੀ ਹੋਇਆ ਕਰਦਾ ਭਜਨ ਕਰਨ ਵਿੱਚ, ਭਜਨ ਦੇ ਬੇਅੰਤ ਤਰੀਕੇ ਨੇ। ਰਸਨਾ ਨਾਲ ਜਪਦੇ ਹਾਂ, ਮਾਲਾ ਦੀ ਮਦਦ ਨਾਲ ਜਪਦੇ ਹਾਂ, ਮੂਲ ਮੰਤਰ ਜਪਦੇ ਹਾਂ, ਬਾਣੀ ਪੜ੍ਹਦੇ ਹਾਂ। ਬਾਣੀ ਤੋਂ ਸ਼ੁਰੂ ਹੋ ਕੇ ਮੂਲ ਮੰਤਰ, ਫਿਰ ਰਸਨਾ ਨਾਲ ਨਾਮ ਹੁੰਦਾ ਹੈ, ਫਿਰ ਸਵਾਸ ਸਵਾਸ ਨਾਮ ਹੋਇਆ ਕਰਦੇ। ਸੋ ਉਹਦੇ ਬਾਰੇ ਫਰਮਾਨ ਕਰਦੇ ਹਾਂ ਕਿ ਧਿਆਨ ਅੰਦਰ ਰੱਖਣਾ ਪਏਗਾ ਇੱਕ ਪੁਆਇੰਟ ਦਾ। ਚਾਹੇ ਤਾਂ ਕਹਿੰਦੇ ਜਿੱਥੇ ਨੱਕ ਹਵਾ ਆਉਂਦੀ ਹੈ ਇਹਨੂੰ ਚੈੱਕ ਕਰੋ ਵੀ ਹੁਣ ਅੰਦਰ ਨੂੰ ਜਾ ਰਹੀ ਹੈ, ਹੁਣ ਬਾਹਰ ਨੂੰ ਜਾ ਰਹੀ ਹੈ, ਤੇ ਅੰਦਰ ਨੂੰ ਜਾਂਦੀ ਨਾਲ ਵੀ ਨਾਮ ਜਪਣਾ ਹੈ, ਬਾਹਰ ਨੂੰ ਆਉਂਦੀ ਨਾਲ ਵੀ ਨਾਮ ਜਪਣਾ ਹੈ। ਜਿਹੀ ਜੀ ਕਿਸੇ ਦੀ ਬਿਰਤੀ ਹੈ, ਕਿਸੇ ਦੀ ਸਤਨਾਮ ਵਾਹਿਗੁਰੂ ਦੀ ਹੈ, ਕਿਸੇ ਦੀ ਵਾਹਿਗੁਰੂ ਦੀ ਹੈ, ਕਿਸੇ ਵਾਹੇ ਹਰਗੁਰੂ ਦੀ ਹੈ, ਉਹ ਜੈਸਾ ਜੈਸਾ ਕੋਈ ਹੋਇਆ ਕਰਦਾ ਅਧਿਕਾਰੀ, ਉਹ ਅਜਿਹਾ ਹੀ ਮਹਾਤਮਾ ਦੱਸ ਦਿੰਦੇ ਨੇ ਵੀ ਤੂੰ ਆਹ ਫੋਲੋ ਕਰ ਸਕਦਾ। ਆਮ ਬੰਦਿਆਂ ਨੂੰ ਨਹੀਂ ਇਹ ਪਤਾ ਲੱਗਦਾ ਵੀ ਮੈਂ ਕੀ ਕਹਿ ਰਿਹਾ, ਹਰ ਬੰਦਾ ਨਹੀਂ ਜਾਣ ਸਕਦਾ ਕਿਉਂਕਿ ਅੰਦਰਲੀ ਖੇਡ ਦਾ ਪਤਾ ਨਹੀਂ ਹੈ, ਇਸ ਕਰਕੇ ਇਹ ਗੱਲ ਦਾ ਪਤਾ ਨਹੀਂ ਲੱਗਦਾ, ਸਵਾਸ ਕੰਟਰੋਲ ਦਾ ਪਤਾ ਨਹੀਂ ਲੱਗਦਾ। ਤੇ ਗੁਰੂ ਮਹਾਰਾਜ ਕਹਿੰਦੇ ਆ ਵੀ ਸਾਸ ਸਾਸ ਦੇ ਪੂਰੇ ਗੁਰਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚੰਦਾ। ਇਸ ਤਰ੍ਹਾਂ ਬੋਲੋ, ਸਾਸ ਸਾਸ ਦੇ ਨਿਕਟ ਕਰ ਦੇ, ਜਿਹਦਾ ਨਾਮ ਜਪਣਾ ਹੈ ਉਹਨੂੰ ਪਹਿਲਾਂ ਨੇੜੇ ਕਰਕੇ ਦੇਖੋ ਵੀ ਮੇਰੇ ਆਲੇ ਦੁਆਲੇ ਸਾਰੇ ਵਾਹਿਗੁਰੂ ਪਰਿਪੂਰਨ ਇਹ ਨੇਤੇ ਚ, ਫਿਰ ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚ। ਸੋ ਉਹਦੇ ਬਾਰੇ ਜਿਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਉਹ ਮੈਂ ਬੇਨਤੀ ਕਰ ਦਿੰਦਾ ਕਿ ਨਾਸਕਾਂ ਦਾ ਧਿਆਨ ਤੇ ਚਾਹੇ ਕਰੇ ਆ ਗਿਆ ਚੱਕਰ ਦਾ ਧਿਆਨ ਚਾਹੇ ਨਾਭੀ ਦਾ ਧਿਆਨ, ਇੱਕ ਥਾਂ ਦੇ ਉੱਤੇ ਸੁਰਤ ਟਿਕਾਉਣੀ ਪਏਗੀ। ਤੇ ਅੰਗ ਚਤੁਰਭੁਜ ਪ੍ਰਾਣਾਯਾਮ ਪੂਰਵ ਕੁੰਭਕ ਰੇਚਕ ਨਾਮ, ਇਹਦੇ ਚ ਤਿੰਨ ਭੇਦ ਹੁੰਦੇ ਨੇ, ਇੱਕ ਰੇਚਕ ਹੁੰਦਾ, ਇੱਕ ਪੂਰਕ ਹੁੰਦਾ, ਇੱਕ ਕੁੰਭਕ ਹੁੰਦਾ। ਬਾਹਰ ਤੇ ਮਨ ਸੁਰਤ ਟਿਕਾਵੇ, ਦਹਿਨੇ ਸੁਰਤੇ ਪ੍ਰਾਣ ਚਦਾਵੇ, ਚੰਦਰਮਾ ਨਾੜੀ ਚੋਂ ਪ੍ਰਾਣ ਅੰਦਰ ਖਿੱਚੇ ਸਵਾਸ, ਤੇ ਇਹ ਈੜਾ ਹੋ ਜਾਇਆ ਕਰਦੀ। ਖੈਚ ਦੁਆਦਸ ਮਾਤਰ ਜੇ ਕਹਿੰਦੇ ਬਾਰਾਂ ਵਾਰੀ ਵਾਹਿਗੁਰੂ 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 ਕਰੀਏ, ਵੱਡਾ ਪ੍ਰਾਣਾਯਾਮ ਅਸੀਂ ਤਿੰਨ ਵਾਰੀ ਕਰਾਉਂਦੇ ਹਾਂ। ਪੰਜ ਪਿਆਰਿਆਂ ਨੂੰ ਕਿਹਾ ਵੀ ਤਿੰਨ ਵਾਰੀ ਦੱਸਿਆ ਕਰੋ, ਜਦ ਤਿੰਨ ਸਿੱਧ ਕਰ ਲਵੇ ਫਿਰ ਚਾਰ ਵਾਰੀ, ਫਿਰ ਪੰਜ ਵਾਰੀ, ਫਿਰ ਛੇ ਵਾਰੀ, ਤੇ ਫਿਰ ਦੁੱਗਣਾ ਅੰਦਰ ਰੋਕਣਾ। ਜੇ ਤਿੰਨ ਵਾਰੀ ਖਿੱਚਿਆ ਵਾਹਿਗੁਰੂ 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 ਕਿਹਾ ਤਾਂ ਛੇ ਵਾਰੀ ਵਾਹਿਗੁਰੂ ਸਾਹ ਰੋਕ ਕੇ ਕਹਿਣਾ, ਤਿੰਨ ਵਾਰੀ ਦੂਸਰੀ ਨਾਸ ਜਿਹੜੀ ਹੈ ਸੱਜੀ ਉਹਦੇ ਛੱਡਦੇ ਛੱਡਦੇ ਕਹਿਣਾ, ਫਿਰ ਸੱਜੀ ਨਾਸ ਤਾਈ ਫਿਰ ਖਿੱਚਣਾ, ਫਿਰ ਕਦੀ ਫੈਣੀ, ਫਿਰ ਤਿੰਨ ਵਾਰੀ ਕਹਿਣਾ, ਫਿਰ ਛੇ ਵਾਰੀ ਵਾਹਿਗੁਰੂ ਵਾਹਿਗੁਰੂ ਫਿਰ ਟਿਕਾ ਕੇ ਕਹਿਣਾ, ਤੇ ਫਿਰ ਤਿੰਨ ਵਾਰੀ ਹੇਠਾਂ ਨੂੰ ਜਾਂਦੇ ਕਹਿਣਾ। ਜਦੋਂ ਸਵਾਸ ਟਿਕ ਜਾਏਗਾ, ਕੰਟਰੋਲ ਚ ਆ ਜਾਏਗਾ, ਫਿਰ ਐਂ ਲੱਗੇਗਾ ਵੀ ਸਵਾਸ ਮੇਰਾ ਲੰਮਾ, ਤੇ ਨਾਮ ਛੇਤੀ ਤੇ ਕੇ ਕਹਿ ਜਾਣਾ, ਫਿਰ ਚਾਰ ਵਾਰੀ ਕਰ ਲਓ, ਜਾਂ ਫਿਰ ਉਦੋਂ ਬਾਅਦ ਜਾਓ, ਫਿਰ ਪੰਜ ਵਾਰੀ ਕਰ ਲਓ, ਫਿਰ ਬਣ ਜਾਓ ਛੇ ਵਾਰੀ ਕਰ ਲਓ, ਫਿਰ ਸੱਤ ਵਾਰੀ, ਜਿੰਨਾ ਜਿੰਨਾ ਕਿਸੇ ਦਾ ਸ਼ੌਕ ਹੈ ਉਨਾ ਕਰਦਾ। ਬਹੁਤਾ ਇਸ ਕਰਕੇ ਨੀ ਦੱਸਿਆ ਜਾਂਦਾ ਕਿ ਇੱਕ ਅੰਗ ਨੂੰ ਤਾਂ ਫੜ ਲੈਂਦੇ ਨੇ, ਬ੍ਰਹਮਚਰੀਆ ਨੂੰ ਫੜਦੇ ਨੀ, ਬ੍ਰਹਮਚਰੀਆ ਨੂੰ ਨਾ ਫੜਨ ਕਰਕੇ ਪਾਗਲ ਹੋ ਜਾਂਦਾ ਬੰਦਾ, ਸਰੀਰ ਦੀ ਤਾਕਤ ਤਾਂ ਸਾਰੀ ਜ਼ਾਇਲ ਕਰ ਦਿੱਤੀ। ਨਾਮ ਕਾਹਦੇ ਨਾਲ ਜਪ ਲੂਗਾ? ਨਾਮ ਤਾਂ ਜਪ ਹੋਣਾ ਹੈ ਜੇ ਸਰੀਰ ਤੰਦਰੁਸਤ ਹੈ, ਸਰੀਰ ਚ ਮੁਕਸ ਪਾ ਲਏ ਆ ਭਾਈ, ਫਿਰ ਨੀ ਜਪ ਹੋਇਆ ਕਰਦਾ। ਇਸ ਕਰਕੇ ਆਈ ਦੱਸਦਾ ਵੀ ਰਸਨਾ ਨਾਲ ਕਰੀ ਜਾ ਭਾਈ, ਵਾਹਿਗੁਰੂ ਵਾਹਿਗੁਰੂ ਰਸਨਾ ਜਪੀਆ ਏਕ ਨਾਮ, ਇਹਾਂ ਸੁਖ ਆਨੰਦ ਕਨਾ ਆਗੇ ਜੀ ਕੇ ਸੰਕਾ, ਕਟਿਆ ਤੇਰਾ ਅੰਗ ਰੋਗ ਤੂੰ ਗੁਰ ਪ੍ਰਸ਼ਾਦ ਕਰ ਰਾਜ। ਸੋ ਰਸਨਾ ਨਾਲ ਵਾਹਿਗੁਰੂ 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 ਕਰੀ ਜਾ, ਤੈਨੂੰ ਇਹੀ ਠੀਕ ਹੈ। ਜੇ ਤੇਰੇ ਸਰੀਰ ਚ ਤੰਦਰੁਸਤੀ ਹੈ, ਗਰਮੀ ਨੀਂਦ ਤਾਂ ਪੈਦਾ ਤੇਰੀ ਸਰੀਰ ਦੇ ਅੰਦਰ, ਖੁਸ਼ਕੀ ਤੇਰੇ ਸਰੀਰ ਦੇ ਅੰਦਰ, ਤਾਂ ਫਿਰ ਤੂੰ ਸਵਾਸ ਦੇ ਨਾਮ ਤੇ ਆ ਜਾ। ਇਹ ਸੰਤ ਦੇਖ ਕੇ ਦੱਸਿਆ ਕਰਦੇ ਨੇ, ਸਾਰਿਆਂ ਤੇ ਇਹ ਲਾਗੂ ਨਹੀਂ ਹੋਇਆ ਕਰਦਾ। ਤੰਦਰੁਸਤੀ ਸਰੀਰ ਦੀ ਪੂਰੀ ਹੋਵੇ ਫਿਰ ਇਹ ਧਰਾਓ, ਨਹੀਂ ਫਿਰ ਇਹਦੇ ਚ ਗਰਮੀ